ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਟਰੂਡੋ ਨੇ ਕਿਹਾ ਕਿ ਫੈਡਰਲ ਸਰਕਾਰ ਇਮੀਗ੍ਰੇਸ਼ਨ ਪ੍ਰੋਗਰਾਮਸ ਤੇ ਲਗਾਮ ਲਗਾਉਣ ਲਈ ਤੇਜ਼ੀ ਨਾਲ ਕਾਰਵਾਈ ਕਰ ਸਕਦੀ ਸੀ। ਮੋਦੀ ਨੂੰ ਕੈਨੇਡਾ ਵਿੱਚ ਅਪਰਾਧਿਕ ਗਤੀਵਿਧੀਆਂ ਨਾਲ ਜੋੜਨ ਦਾ ਕੋਈ ਸਬੂਤ ਨਹੀਂ। ਕੈਨੇਡਾ ਵਿੱਚ ਆ ਕੇ ਸੌਖਾ ਨਹੀਂ ਹੋਵੇਗਾ ਕਾਲਜ ਬਦਲਣਾ ਅਤੇ ਵਾਲਮਾਰਟ ਬੇਕਰੀ ਵਿੱਚ ਮਾਰੀ ਗਈ ਲੜਕੀ ਦੀ ਮੌਤ ਦੇ ਸ਼ੱਕੀ ਹੋਣ ਦਾ ਕੋਈ ਸਬੂਤ ਨਹੀਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮਾੜੇ ਅਨਸਰਾਂ ਤੇ ਇਮੀਗ੍ਰੇਸ਼ਨ ਪ੍ਰਣਾਲੀ ਦੀ ਦੁਰਵਰਤੋਂ ਕਰਨ ਦਾ ਇਲਜ਼ਾਮ ਲਗਾਇਆ ਅਤੇ ਕਿਹਾ ਕਿ ਫੈਡਰਲ ਸਰਕਾਰ ਇਮੀਗ੍ਰੇਸ਼ਨ ਪ੍ਰੋਗਰਾਮਾਂ ਤੇ ਲਗਾਮ ਕੱਸਣ ਲਈ ਤੇਜ਼ੀ ਨਾਲ ਕਾਰਵਾਈ ਕਰ ਸਕਦੀ ਸੀ। ਬੀਤੇ ਐਤਵਾਰ ਨੂੰ ਪ੍ਰਾਈਮ ਮਿਨਿਸਟਰ ਟਰੂਡੋ ਨੇ ਯੂਟਿਊਬ ਤੇ ਤਕਰੀਬਨ 7 ਮਿੰਟ ਦਾ ਇੱਕ ਵੀਡੀਓ ਜਾਰੀ ਕੀਤਾ ਜਿਸ ਵਿੱਚ ਉਹਨਾਂ ਨੇ ਕੈਨੇਡਾ ਵਿੱਚ ਪਰਮਨੈਂਟ ਰੈਜ਼ੀਡੈਂਟਸ ਦੇ ਦਾਖਲਿਆਂ ਦੀ ਗਿਣਤੀ ਵਿੱਚ ਕਮੀ ਅਤੇ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਵਿੱਚ ਚੇਂਜਸ ਬਾਰੇ ਗੱਲ ਕੀਤੀ। ਗੌਰਤਲਬ ਹੈ ਕਿ ਅਗਲੇ 2 ਸਾਲਾਂ ਵਿੱਚ ਪਰਮਨੈਂਟ ਰੈਜ਼ੀਡੈਂਸੀ ਸਟਰੀਮ ਵਿੱਚ ਲਗਭਗ 20% ਦੀ ਕਟੌਤੀ ਕੀਤੀ ਜਾ ਰਹੀ ਹੈ ਅਤੇ 2027 ਵਿੱਚ 3,65,000 PR ਹੀ ਸਵੀਕਾਰ ਕੀਤੇ ਜਾਣੇ ਨੇ। ਵੀਡੀਓ ਵਿੱਚ ਟਰੂਡੋ ਨੇ ਮਹਾਮਾਰੀ ਲਾਕਡਾਊਨ ਖਤਮ ਹੋਣ ਤੋਂ ਬਾਅਦ ਲੇਬਰ ਮਾਰਕੀਟ ਨੂੰ ਇਨਕਰੇਜ ਕਰਨ ਲਈ, ਹੁਲਾਰਾ ਦੇਣ ਲਈ ਇਮੀਗ੍ਰੇਸ਼ਨ ਨੂੰ ਵਧਾਉਣ ਦੀ ਜ਼ਰੂਰਤ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਇਸ ਕਦਮ ਨੇ ਮੰਦੀ ਤੋਂ ਬਚਣ 'ਚ ਵੀ ਮਦਦ ਕੀਤੀ ਸੀ। ਪਰ ਇਸ ਤੋਂ ਬਾਅਦ ਟਰੂਡੋ ਨੇ ਕਿਹਾ ਕਿ ਕੁਝ ਜਿਹੜੇ ਮਾੜੇ ਅਨਸਰ ਨੇ ਉਹਨਾਂ ਨੇ ਇਹਨਾਂ ਪ੍ਰੋਗਰਾਮਾਂ ਦਾ ਫਾਇਦਾ ਵੀ ਚੁੱਕਿਆ। ਟਰੂਡੋ ਨੇ ਕਿਹਾ, ਕੋਟ, ਕੁਝ ਨੇ ਇਸ ਨੂੰ ਸਿਸਟਮ ਵਿੱਚ ਧਾਂਦਲੀ ਕਰਕੇ ਮੁਨਾਫੇ ਵਜੋਂ ਦੇਖਿਆ ਤੇ ਅਸੀਂ ਬਹੁਤ ਸਾਰੀਆਂ ਕਾਰਪੋਰੇਸ਼ਨਾਂ ਨੂੰ ਅਜਿਹਾ ਕਰਦਿਆਂ ਦੇਖਿਆ। ਪ੍ਰਾਈਮ ਮਿਨਿਸਟਰ ਨੇ ਅੱਗੇ ਕਿਹਾ ਕਿ ਬਹੁਤ ਸਾਰੇ ਕਾਲਜਿਸ ਅਤੇ ਯੂਨੀਵਰਸਿਟੀਜ਼ ਨੇ ਆਪਣੇ ਮੁਨਾਫੇ ਲਈ ਇੰਟਰਨੈਸ਼ਨਲ ਸਟੂਡੈਂਟ ਪ੍ਰੋਗਰਾਮਾਂ ਦੀ ਵਰਤੋਂ ਕੀਤੀ ਕਿਉਂਕਿ ਇੰਟਰਨੈਸ਼ਨਲ ਸਟੂਡੈਂਟ ਬਹੁਤ ਜ਼ਿਆਦਾ ਟਿਊਸ਼ਨ ਫੀਸ ਭਰਦੇ ਨੇ ਅਤੇ ਉਹਨਾਂ ਨੇ ਕਿਹਾ ਕਿ ਘੁਟਾਲੇਬਾਜ਼ਾਂ ਨੇ ਨਾਗਰਿਕਤਾ ਦੇ ਲਾਰਿਆਂ ਨਾਲ ਵਲਨਰੇਬਲ ਇਮੀਗ੍ਰੈਂਟਸ ਨੂੰ ਨਿਸ਼ਾਨਾ ਬਣਾਇਆ। ਟਰੂਡੋ ਨੇ ਕਿਹਾ, ਕੋਟ, ਪਿੱਛੇ ਝਾਤ ਮਾਰਦਿਆਂ ਜਦੋਂ ਮਹਾਂਮਾਰੀ ਤੋਂ ਬਾਅਦ ਦਾ ਉਛਾਲ ਮੱਠਾ ਹੋਇਆ ਅਤੇ ਕਾਰੋਬਾਰਾਂ ਨੂੰ ਹੁਣ ਵਾਧੂ ਕਾਮਿਆਂ ਦੀ ਲੋੜ ਨਹੀਂ ਰਹੀ, ਇੱਕ ਫੈਡਰਲ ਟੀਮ ਵਜੋਂ ਅਸੀਂ ਤੇਜ਼ੀ ਨਾਲ ਕੰਮ ਕਰ ਸਕਦੇ ਸੀ ਅਤੇ ਤੇਜ਼ੀ ਨਾਲ ਪ੍ਰਵਾਹ ਨੂੰ ਬੰਦ ਕਰ ਸਕਦੇ ਸੀ। ਫਿਰ ਟਰੂਡੋ ਨੇ ਕੈਨੇਡਾ ਆਉਣ ਵਾਲੇ ਸਥਾਈ ਅਤੇ ਅਸਥਾਈ ਪ੍ਰਵਾਸੀਆਂ ਦੀ ਗਿਣਤੀ ਨੂੰ ਘਟਾਉਣ ਦੇ ਨਿਰਧਾਰਿਤ ਟੀਚੇ ਦੇ ਨਾਲ ਨਵੀਂ ਇਮੀਗ੍ਰੇਸ਼ਨ ਯੋਜਨਾ ਬਾਰੇ ਗੱਲ ਕੀਤੀ। ਅਗਲੇ 2 ਸਾਲਾਂ ਵਿੱਚ ਨਵੇਂ ਪਰਮਨੈਂਟ ਰੈਜ਼ੀਡੈਂਟਸ ਵਿੱਚ ਪੜਾਅਵਾਰ ਕਟੌਤੀ ਤੋਂ ਇਲਾਵਾ ਹਾਲੀਆ ਤਬਦੀਲੀਆਂ ਨੇ ਰੁਜ਼ਗਾਰਦਾਤਾਵਾਂ ਲਈ ਅਸਥਾਈ ਵਰਕਰ ਪਰਮਿਟਸ ਦੀ ਮਨਜ਼ੂਰੀ ਪ੍ਰਾਪਤ ਕਰਨਾ ਵੀ ਮੁਸ਼ਕਲ ਬਣਾ ਦਿੱਤਾ ਹੈ। ਟਰੂਡੋ ਦਾ ਕਹਿਣਾ ਹੈ ਕਿ ਸਰਕਾਰ ਦਾ ਇਮੀਗ੍ਰੇਸ਼ਨ ਕਟੌਤੀ ਦਾ ਟੀਚਾ ਆਬਾਦੀ ਦੇ ਵਿਕਾਸ ਨੂੰ ਸਥਿਰ ਕਰਨ ਵਿੱਚ ਮਦਦ ਕਰਨਾ ਹੈ ਤਾਂ ਕਿ ਉਦੋਂ ਤੱਕ ਹਾਊਸਿੰਗ ਉਪਲਬਧਤਾ ਵੀ ਵੱਧ ਸਕੇ ਅਤੇ ਫਿਰ ਇੱਕ ਵਾਰ ਫਿਰ ਹੌਲੀ ਹੌਲੀ ਇਮੀਗ੍ਰੇਸ਼ਨ ਦਰਾਂ ਨੂੰ ਵਧਾਉਣ ਬਾਰੇ ਵਿਚਾਰ ਕਰਨਾ ਹੈ। ਇਸ ਟਿੱਪਣੀ ਲਈ ਪਹੁੰਚ ਕਰਨ ਤੇ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਅਵ ਦੇ ਬੁਲਾਰੇ ਸੈਬੈਸਟੀਅਨ ਸਕਮੈਸਕੀ ਨੇ ਪੋਲੀਅਵ ਦੇ ਵੈਨਕੂਵਰ ਵਿੱਚ ਇੱਕ ਹੋਰ ਸ਼ੋਅ ਨੂੰ ਦਿੱਤੇ ਇੰਟਰਵਿਊ ਦਾ ਹਵਾਲਾ ਦਿੱਤਾ ਜਿਸ ਵਿੱਚ ਉਹਨਾਂ ਨੇ ਇਮੀਗ੍ਰੇਸ਼ਨ ਬਾਰੇ ਗੱਲ ਕੀਤੀ ਸੀ। ਉਸ ਇੰਟਰਵਿਊ ਵਿੱਚ ਪੋਲੀਅਵ ਨੇ ਕਿਹਾ ਸੀਗਾ ਕਿ ਵੀ ਟਰੂਡੋ ਹੁਣ ਆਪਣੀ ਹੀ ਇਮੀਗ੍ਰੇਸ਼ਨ ਨੀਤੀ ਨੂੰ ਭੰਡ ਰਹੇ ਨੇ ਅਤੇ ਚਾਹੁੰਦੇ ਨੇ ਕਿ ਵੀ ਲੋਕ ਵਿਸ਼ਵਾਸ ਕਰਨ ਕਿ ਉਹ ਉਹਨਾਂ ਸਮੱਸਿਆਵਾਂ ਦਾ ਹੱਲ ਕਰਨਗੇ ਜੋ ਉਹਨਾਂ ਨੇ ਆਪ ਹੀ ਪੈਦਾ ਕੀਤੀਆਂ ਨੇ। ਹੈਲੀਫੈਕਸ ਪੁਲਿਸ ਦਾ ਕਹਿਣਾ ਹੈ ਕਿ ਪਿਛਲੇ ਮਹੀਨੇ ਸ਼ਹਿਰ ਦੇ ਇੱਕ ਵਾਲਮਾਰਟ ਦੇ ਇੱਕ ਵੱਡੇ ਓਵਨ ਦੇ ਅੰਦਰ ਮ੍ਰਿਤ ਮਿਲੀ 19 ਸਾਲ ਲੜਕੀ ਦੀ ਮੌਤ ਦੇ ਸ਼ੱਕੀ ਹੋਣ ਦਾ ਕੋਈ ਸਬੂਤ ਨਹੀਂ ਮਿਲਿਆ ਹੈ। 19 ਅਕਤੂਬਰ ਨੂੰ ਵਾਲਮਾਰਟ ਦੀ ਮੁਲਾਜ਼ਮ ਗੁਰਸਿਮਰਨ ਕੌਰ ਦੀ ਝੁਲਸੀ ਹੋਈ ਲਾਸ਼ ਸਟੋਰ ਦੀ ਬੇਕਰੀ ਅੰਦਰ ਮੌਜੂਦ ਵੱਡੇ ਓਵਨ 'ਚੋਂ ਮਿਲੀ ਸੀ। ਸੋਮਵਾਰ ਨੂੰ ਹੈਲੀਫੈਕਸ ਰੀਜਨਲ ਪੁਲਿਸ ਨੇ ਇੱਕ ਨਿਊਜ਼ ਰਿਲੀਜ਼ ਵਿੱਚ ਅਪਡੇਟ ਦਿੰਦਿਆਂ ਬਸ ਇੰਨਾ ਹੀ ਕਿਹਾ ਕਿ ਲੜਕੀ ਦੀ ਮੌਤ ਸ਼ੱਕੀ ਨਹੀਂ ਸੀ, ਪਰ ਉਸਦੀ ਮੌਤ ਕਿਵੇਂ ਹੋਈ ਇਹ ਵੇਰਵੇ ਨਹੀਂ ਦਿੱਤੇ ਗਏ। ਮੈਰੀਟਾਈਮ ਸਿੱਖ ਸੁਸਾਇਟੀ ਦੇ ਅਨੁਸਾਰ ਗੁਰਸਿਮਰਨ ਕੌਰ 2 ਸਾਲ ਪਹਿਲਾਂ ਆਪਣੀ ਮਾਂ ਦੇ ਨਾਲ ਕੈਨੇਡਾ ਆਈ ਸੀ। ਸੰਸਥਾ ਨੇ ਦੱਸਿਆ ਸੀ ਕਿ ਲੜਕੀ ਦੀ ਮਾਂ, ਜੋ ਆਪ ਵੀ ਉਸੇ ਵਾਲਮਾਰਟ 'ਚ ਕੰਮ ਕਰਦੀ ਸੀ, ਉਸੇ ਨੂੰ ਆਪਣੀ ਬੇਟੀ ਦੀ ਲਾਸ਼ ਮਿਲੀ ਸੀ। ਮਮਫੋਰਡ ਰੋਡ ਦੇ ਉੱਤੇ ਸਥਿਤ ਇਹ ਵਾਲਮਾਰਟ ਤੇ ਇਹਨੂੰ ਹਜੇ ਵੀ ਲੋਕਾਂ ਲਈ ਬੰਦ ਰੱਖਿਆ ਗਿਆ। 28 ਅਕਤੂਬਰ ਨੂੰ ਸੂਬੇ ਦੇ ਲੇਬਰ ਵਿਭਾਗ ਨੇ ਇਸ ਵਾਲਮਾਰਟ ਦੀ ਬੇਕਰੀ ਅਤੇ ਇਕੁਇਪਮੈਂਟਸ ਦੇ ਕੰਮਕਾਜ ਨੂੰ ਰੋਕਣ ਦੇ ਦਿੱਤੇ ਨਿਰਦੇਸ਼ ਵੀ ਵਾਪਸ ਲੈ ਲਏ ਸਨ। ਇੱਕ ਸੀਨੀਅਰ ਅਫੀਸ਼ੀਅਲ ਦਾ ਕਹਿਣਾ ਹੈ ਕਿ ਕੈਨੇਡੀਅਨ ਸਰਕਾਰ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੀ ਧਰਤੀ ਤੇ ਭਾਰਤੀ ਏਜੰਟਸ ਦੁਆਰਾ ਕਥਿਤ ਅਪਰਾਧਿਕ ਗਤੀਵਿਧੀਆਂ ਨਾਲ ਜੋੜਨ ਦੇ ਕੋਈ ਸਬੂਤ ਨਹੀਂ ਮਿਲੇ ਨੇ। ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੀ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੈਥੇਲੀ ਡਰੋਇਨ ਨੇ ਇਹ ਵੀ ਕਿਹਾ ਕਿ ਭਾਰਤ ਦੇ ਵਿਦੇਸ਼ ਮੰਤਰੀ ਸੁਬਰਮਨੀਅਮ ਜੈਸ਼ੰਕਰ ਜਾਂ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਾਲ ਵੱਲ ਇਸ਼ਾਰਾ ਕਰਦੇ ਵੀ ਕੋਈ ਸਬੂਤ ਨਹੀਂ ਮਿਲੇ ਹਨ। ਵੀਰਵਾਰ ਦੇਰ ਰਾਤ ਇੱਕ ਬਿਆਨ ਵਿੱਚ ਡਰੋਇਨ ਨੇ ਕਿਹਾ ਕਿ ਇਸ ਦੇ ਕੌਂਟਰਰੀ ਕੋਈ ਵੀ ਸੁਜੈਸ਼ਨ ਉਹ ਸਪੈਕੂਲੇਸ਼ਨਸ ਤੇ ਆਧਾਰਿਤ ਹੋਣਗੇ ਅਤੇ ਉਹ ਅਣਉਚਿਤ ਹੋਣਗੇ। ਡਰੋਇਨ ਦਾ ਇਹ ਬਿਆਨ ਗਲੋਬ ਐਂਡ ਮੇਲ ਦੀ ਉਸ ਰਿਪੋਰਟ ਤੋਂ ਬਾਅਦ ਆਇਆ ਜਿਸ ਵਿੱਚ ਕਿਹਾ ਗਿਆ ਸੀ ਕਿ ਕੈਨੇਡਾ ਦੀਆਂ ਜਿਹੜੀਆਂ ਸਿਕਿਉਰਿਟੀ ਏਜੰਸੀਜ਼ ਨੇ ਉਹਨਾਂ ਦਾ ਮੰਨਣਾ ਹੈ ਕਿ ਮੋਦੀ, ਜੈਸ਼ੰਕਰ ਅਤੇ ਡੋਵਾਲ ਕੈਨੇਡਾ ਵਿੱਚ ਸਿੱਖ ਸੈਪਰੇਟਿਸਟਸ ਨੂੰ ਨਿਸ਼ਾਨਾ ਬਣਾ ਕੇ ਹਿੰਸਾ ਅਤੇ ਧਮਕਾਉਣ ਦੀ ਕੈਂਪੇਨ ਬਾਰੇ ਜਾਣਦੇ ਸਨ। ਦੱਸ ਦਈਏ ਕਿ 6 ਇੰਡੀਅਨ ਡਿਪਲੋਮੈਟਸ ਨੂੰ ਪਿਛਲੇ ਮਹੀਨੇ ਕੈਨੇਡਾ ਤੋਂ ਕੱਢ ਦਿੱਤਾ ਗਿਆ ਸੀਗਾ ਕਿਉਂਕਿ ਉਹਨਾਂ ਨੇ ਖਾਲਿਸਤਾਨ ਲਹਿਰ ਨਾਲ ਜੁੜੇ ਕੈਨੇਡੀਅਨਸ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਆਪਣੀ ਪੋਜੀਸ਼ਨ ਦੀ ਵਰਤੋਂ ਕੀਤੀ ਸੀ ਅਤੇ ਫਿਰ ਉਸ ਜਾਣਕਾਰੀ ਨੂੰ ਕ੍ਰਿਮੀਨਲ ਗੈਂਗਸ ਤੱਕ ਪਹੁੰਚਾਇਆ ਸੀਗਾ ਜਿਨ੍ਹਾਂ ਨੇ ਸਿੱਧੇ ਤੌਰ ਤੇ ਉਹਨਾਂ ਵਿਅਕਤੀਆਂ ਨੂੰ ਨਿਸ਼ਾਨਾ ਬਣਾਇਆ ਸੀ। ਕੈਨੇਡਾ ਦਾ ਦੋਸ਼ ਹੈ ਕਿ ਖੁਫੀਆ ਜਾਣਕਾਰੀ ਇਕੱਠੀ ਕਰਨ ਦੀ ਕਾਰਵਾਈ ਦਾ ਹੁਕਮ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਤਾ ਸੀ। ਭਾਰਤ ਕੈਨੇਡਾ ਦੇ ਦਾਅਵਿਆਂ ਤੋਂ ਮੁਨਕਰ ਹੁੰਦਾ ਰਿਹਾ। ਕੈਨੇਡਾ ਵਿੱਚ ਸਟੱਡੀ ਵੀਜ਼ੇ ਉੱਪਰ ਆਏ ਹੋਏ ਵਿਦਿਆਰਥੀਆਂ ਨੂੰ ਆਪਣਾ ਕਾਲਜ ਬਦਲਣਾ ਹੁਣ ਪਹਿਲਾਂ ਵਾਂਗ ਸੌਖਾ ਨਹੀਂ ਹੋਵੇਗਾ। ਨਵੇਂ ਨਿਯਮਾਂ ਮੁਤਾਬਕ ਹੁਣ ਵਿਦਿਆਰਥੀਆਂ ਨੂੰ ਕਾਲਜ ਬਦਲਣ ਲਈ ਨਵਾਂ ਸਟੱਡੀ ਪਰਮਿਟ ਲੈਣ ਲਈ ਅਰਜ਼ੀ ਦੇਣੀ ਹੋਵੇਗੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕੈਨੇਡਾ ਵਿੱਚ ਪੜ੍ਹਨ ਅਤੇ ਵਿਦਿਆਰਥੀ ਸਟੱਡੀ ਪਰਮਿਟ ਲੈ ਕੇ ਆਉਂਦੇ ਸਨ ਪਰ ਪੜ੍ਹਾਈ ਪਸੰਦ ਨਾ ਹੋਣ ਕਾਰਨ ਜਾਂ ਆਪਣੇ ਕਿਸੇ ਰਿਸ਼ਤੇਦਾਰ ਕੋਲ ਰਹਿਣ ਵਰਗੇ ਕਾਰਨਾਂ ਕਰਕੇ ਸਟੂਡੈਂਟ ਕਾਲਜ ਬਦਲ ਲੈਂਦੇ ਸਨ। ਵਿਦਿਆਰਥੀ ਨੂੰ ਕਾਲਜ ਤੋਂ ਆਫਰ ਲੈਟਰ ਲੈਣਾ ਪੈਂਦਾ ਸੀ ਅਤੇ ਵਿਦਿਆਰਥੀ ਇਮੀਗ੍ਰੇਸ਼ਨ ਮਿਨਿਸਟਰੀ ਨੂੰ ਕਾਲਜ ਬਦਲਣ ਤੋਂ ਬਾਅਦ ਦੇ ਵਿੱਚ ਸੂਚਿਤ ਕਰ ਸਕਦੇ ਸਨ। ਵਿਦਿਆਰਥੀਆਂ ਨੂੰ ਕੁਝ ਫੀਸ ਵਾਪਸ ਮਿਲ ਜਾਂਦੀ ਸੀ ਅਤੇ ਪਹਿਲੇ ਕਾਲਜ ਤੋਂ ਪੜ੍ਹੇ ਕੁਝ ਕ੍ਰੈਡਿਟ ਅਗਲੇ ਕਾਲਜ ਵਿੱਚ ਟ੍ਰਾਂਸਫਰ ਵੀ ਹੋ ਜਾਂਦੇ ਸਨ ਪਰ ਹੁਣ ਨਿਯਮ ਬਦਲ ਦਿੱਤੇ ਗਏ ਨੇ। ਇਮੀਗ੍ਰੇਸ਼ਨ ਐਕਸਪਰਟਸ ਦਾ ਕਹਿਣਾ ਹੈ ਕਿ ਨਵੇਂ ਐਲਾਨ ਤੋਂ ਬਾਅਦ ਨਵੇਂ ਆਉਣ ਵਾਲੇ ਵਿਦਿਆਰਥੀਆਂ ਦੇ ਨਾਲ ਨਾਲ ਪੁਰਾਣੇ ਵਿਦਿਆਰਥੀ ਵੀ ਪ੍ਰਭਾਵਿਤ ਹੋਣਗੇ। ਕੈਨੇਡਾ ਦੇ ਵਿੱਚ ਪੜ੍ਹਾਈ ਕਰ ਰਹੇ ਵਿਦਿਆਰਥੀ ਜਿਨ੍ਹਾਂ ਨੂੰ ਸਟੱਡੀ ਪਰਮਿਟ ਪਹਿਲਾਂ ਹੀ ਮਿਲ ਚੁੱਕਾ ਹੈ ਉਹਨਾਂ ਨੂੰ ਵੀ ਹੁਣ ਨਵੇਂ ਸਿਰੇ ਤੋਂ ਅਰਜ਼ੀ ਦੇਣੀ ਪਵੇਗੀ। ਪੜ੍ਹਾਈ ਲਈ ਆਉਣ ਵਾਲੇ ਵਿਦਿਆਰਥੀ ਜਿਨ੍ਹਾਂ ਨੇ ਹਾਲ ਹੀ ਵਿੱਚ ਸਟੱਡੀ ਵੀਜ਼ੇ ਦੀ ਅਰਜ਼ੀ ਦਿੱਤੀ ਹੈ ਉਹ ਵੀ ਇਸ ਨਿਯਮ ਤੋਂ ਬਾਅਦ ਚਿੰਤਾ 'ਚ ਨੇ। ਬਹੁਤ ਸਾਰੇ ਵਿਦਿਆਰਥੀ ਜਿਨ੍ਹਾਂ ਨੇ ਹੁਣ ਪ੍ਰਾਈਵੇਟ ਕਾਲਜਸ ਦੇ ਵਿੱਚ ਪੜ੍ਹਾਈ ਸ਼ੁਰੂ ਕਰਨੀ ਹੈ ਉਹ ਕਾਲਜ ਬਦਲਣ ਦੀ ਸੂਰਤ ਵਿੱਚ ਉਹਨਾਂ ਨੂੰ ਹੁਣ ਮੁੜ ਤੋਂ ਅਰਜ਼ੀ ਦੇਣੀ ਪਵੇਗੀ। ਗੌਰਤਲਬ ਹੈ ਕਿ ਬਹੁਤ ਸਾਰੇ ਕਾਲਜਸ ਦੇ ਵਿੱਚ ਪੜ੍ਹਾਈ ਕਰਕੇ ਵਰਕ ਪਰਮਿਟ ਨਹੀਂ ਮਿਲਦਾ। ਵਿਦਿਆਰਥੀ ਇੱਕ ਵਾਰੀ ਸਟੱਡੀ ਪਰਮਿਟ ਲੈ ਕੇ ਆਉਣ ਤੋਂ ਬਾਅਦ ਅਜਿਹੇ ਪਬਲਿਕ ਕਾਲਜ ਵਿੱਚ ਦਾਖਲਾ ਲੈਣ ਲੈਂਦੇ ਨੇ ਜਿਨ੍ਹਾਂ ਵਿੱਚ ਪੜ੍ਹਾਈ ਕਰਨ ਤੋਂ ਬਾਅਦ ਵਰਕ ਪਰਮਿਟ ਮਿਲ ਜਾਂਦਾ ਹੈ। ਯਾਨੀ ਇਹ ਹੁੰਦਾ ਕਿ ਇੱਕ ਵਾਰੀ ਆਪਾਂ ਐਡਮਿਸ਼ਨ ਲੈ ਕੇ ਪਹੁੰਚੀਏ ਬਾਅਦ 'ਚ ਕਾਲਜ ਬਦਲ ਲਾਂਗੇ ਜਿੱਥੋਂ ਵਰਕ ਪਰਮਿਟ ਮਿਲ ਜਾਏਗਾ ਪਰ ਹੁਣ ਇਸ ਤਰ੍ਹਾਂ ਨਹੀਂ ਹੋ ਸਕਦਾ। ਪੰਜਾਬ ਤੋਂ ਇਮੀਗ੍ਰੇਸ਼ਨ ਮਾਹਰ ਕੁਲਦੀਪ ਸਿੰਘ ਨੇ ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਨਾਲ ਗੱਲ ਕਰਦਿਆਂ ਕਿਹਾ ਕਿ ਕੈਨੇਡਾ ਵੱਲੋਂ ਅਚਾਨਕ ਨਿਯਮ ਬਦਲਣ ਨਾਲ ਜਿੱਥੇ ਇਮੀਗ੍ਰੇਸ਼ਨ ਦੇ ਕਾਰੋਬਾਰ ਨੂੰ ਸੱਟ ਲੱਗੀ ਹੈ ਉੱਥੇ ਹੀ ਬਿਨੈਕਾਰ ਵੀ ਪਰੇਸ਼ਾਨ ਹਨ। ਦੱਸ ਦਈਏ ਕਿ ਕੈਨੇਡਾ ਵੱਲੋਂ ਅਕਤੂਬਰ ਮਹੀਨੇ ਦੌਰਾਨ ਵਰਕ ਪਰਮਿਟ ਲੈਣ ਲਈ ਯੋਗ ਕੋਰਸਾਂ ਦਾ ਐਲਾਨ ਕਰ ਦਿੱਤਾ ਗਿਆ ਸੀਗਾ। ਯੋਗ ਕੋਰਸਾਂ ਨੂੰ ਮੋਟੇ ਤੌਰ ਤੇ 5 ਸ਼੍ਰੇਣੀਆਂ 'ਚ ਵੰਡਿਆ ਗਿਆ। ਜਾਰੀ ਕੀਤੀ ਗਈ ਲਿਸਟ ਵਿੱਚ ਖੇਤੀਬਾੜੀ, ਸਿਹਤ, ਵਿਗਿਆਨ, ਟੈਕਨੋਲੋਜੀ, ਇੰਜੀਨੀਅਰਿੰਗ, ਬਿਜ਼ਨਸ ਅਤੇ ਟਰਾਂਸਪੋਰਟ ਖੇਤਰ ਸ਼ਾਮਲ ਨੇ। ਇਮੀਗ੍ਰੇਸ਼ਨ ਮਾਹਰਾਂ ਦੇ ਮੁਤਾਬਕ ਸਰਕਾਰ ਦਾ ਇਹ ਕਦਮ ਵੀ ਦੇਸ਼ ਵਿੱਚ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਘਟਾਉਣ ਵੱਲ ਅਗਲਾ ਕਦਮ ਹੈ। ਇਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਸਟੱਡੀ ਵੀਜ਼ੇ ਦੀ ਮੁੜ ਤੋਂ ਅਰਜ਼ੀ ਵਿੱਚ ਵੀਜ਼ਾ ਆਫੀਸਰ ਬਹੁਤ ਸਾਰੀਆਂ ਚੀਜ਼ਾਂ ਦੇਖੇਗਾ ਅਤੇ ਫਿਰ ਕੋਈ ਫੈਸਲਾ ਦੇਵੇਗਾ। ਮਾਹਰਾਂ ਮੁਤਾਬਿਕ ਸ਼ਰਤਾਂ ਪੂਰੀਆਂ ਨਾ ਕਰਦੇ ਹੋਣ ਵਾਲੇ ਵਿਦਿਆਰਥੀਆਂ ਦਾ ਵੀਜ਼ਾ ਰੱਦ ਹੋਣ ਕਾਰਨ ਉਹਨਾਂ ਦਾ ਕਾਲਜ ਨਹੀਂ ਬਦਲੇਗਾ ਅਤੇ ਅੰਤ ਨੂੰ ਉਹਨਾਂ ਨੂੰ ਕੈਨੇਡਾ ਤੋਂ ਵਾਪਸ ਜਾਣਾ ਪਵੇਗਾ। ਇਹ ਸਨ ਇਸ ਹਫ਼ਤੇ ਦੀਆਂ ਅਹਿਮ ਖ਼ਬਰਾਂ। ਹੁਣ ਅਗਲੇ ਹਫ਼ਤੇ ਤੱਕ ਇਜਾਜ਼ਤ ਦਿਓ। ਧੰਨਵਾਦ।